प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। रामचरित मानस ग्रंथ दे कथा नू आप जी लड़ीबद्ध श्रवण कर रहे सी। इतिहास इथों तक पहुंचा है कि भगवान रामचंद्र जी ने बाली दे पुत्र अंगद नू आख्या कि तू लंका दे विच दूत दे रूप दे विच पहुंच जाके रावण नू समझाउण दा यतन कर। भगवान दी आग्या नू अपने सिर मत्थे ते तारण करके जान दे वास्ते तैयार हो गया। हथ जोड़ के कहिंदा है अंगद भगवान जी नू कि जिदे ते तुहाडी कृपा हो जांदी है, जिदे ते तुहाडी नजर मेहर दी हो जांदी है, ओ भगवान जी बहुत वड्डा गुणा दा समुंदर बन जांदा है। इस करके मेरे ते तुसीं मेरे उत्ते भी तुसीं अपनी मेहर दी नजर रखना। परसों इथों तक कथा पहुंची सी, अज इथों अगे मैं प्रारंभ करदा। स्वयं सिद्ध सब काज नाथ मोहे आदर दियो आम विचार जुबराज तन पुलकत हर्षत हियो। ग्रंथाकार तुलसीदास जी बयान करदे ने हाथ जोड़ के कहिंदा है अंगद के तुहाडे सारे सोचा है अपने मन दे विच अंगद ने के भगवान दे सारे जिहड़े कार्ज ने ਉਹ ਆਪਣੇ ਆਪ ਹੀ ਸਿੱਧ ਹੋ ਜਾਂਦੇ ਨੇ, ਆਪਣੇ ਆਪ ਹੀ ਪੂਰਨ ਹੋ ਜਾਂਦੇ ਨੇ। ਇਸ ਤਰ੍ਹਾਂ ਕਹਿ ਕੇ ਭਗਵਾਨ ਨੇ ਮੈਨੂੰ ਸਿਰਫ ਆਦਰ ਦਿੱਤਾ ਹੈ ਕਿ ਮੈਨੂੰ ਭੇਜਣ ਦੇ ਵਾਸਤੇ ਹੁਕਮ ਕਰ ਰਹੇ ਨੇ। ਐਸਾ ਵਿਚਾਰ ਕਰਕੇ ਯੁਵਰਾਜ ਅੰਗਦ ਦਾ ਸਰੀਰ ਬਹੁਤ ਜ਼ਿਆਦਾ ਰੋਮਾਂਚਿਤ ਹੋ ਗਿਆ ਤੇ ਹਿਰਦਾ ਬਹੁਤ ਜ਼ਿਆਦਾ ਉਸ ਵੇਲੇ ਅੰਗਦ ਦਾ ਪ੍ਰਸੰਨ ਸੀ। ਕੰਮ ਆਪਣੇ ਆਪ ਸਵਾਰ ਦੇਵੇ ਦੇਵੇ ਮਾਣ ਤੂੰ ਅਸਾਂ ਕੰਮ ਆਪਣੇ ਆਪ ਸਵਾਰ ਦੇਵੇ ਦੇਵੇ ਮਾਣ ਤੂੰ ਅਸਾਂ ਨਿਮਾਣਿਆਂ ਨੂੰ ਤੇਰੀ ਨਜ਼ਰ ਦਾ ਤੀਰ ਹੀ ਬਦਲ ਦੇਵੇ ਸੱਚਮੁੱਚ ਬੇਦੀਆ ਕੁੱਲ ਜ਼ਮਾਨਿਆਂ ਨੂੰ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਹੱਥ ਜੋੜ ਕੇ ਆਖਿਆ ਹੈ ਅੰਗਦ ਨੇ ਕਿ ਭਗਵਾਨ ਜੀ ਤੁਹਾਡੀ ਜਿਹੜੀ ਮਿਹਰ ਦੀ ਨਜ਼ਰ ਹੈ ਉਹੀ ਸਾਰੇ ਦੇ ਸਾਰੇ ਜ਼ਮਾਨਿਆਂ ਨੂੰ ਬਦਲ ਦਿੰਦੀ। ਬੰਦ ਚਰਨ ਔਰ ਧਰ ਪ੍ਰਭ ਤਾਈ ਅੰਗਦ ਚਲਿਓ ਸਬੈ ਸਿਰ ਨਾਈ। ਇਸ ਤੋਂ ਬਾਅਦ ਅੰਗਦ ਨੇ ਭਗਵਾਨ ਰਾਮਚੰਦਰ ਜੀ ਦੇ ਚਰਨਾਂ ਦੇ ਉੱਤੇ ਵੰਦਨਾ ਕੀਤੀ ਹੈ ਤੇ ਸਾਰਿਆਂ ਨੂੰ ਫਿਰ ਤੇ ਭਗਵਾਨ ਨੂੰ ਭਗਵਾਨ ਦੇ ਚਰਨ ਵੰਦਨਾ ਕਰਕੇ ਤੇ ਫਿਰ ਭਗਵਾਨ ਦੀ ਮੂਰਤੀ ਨੂੰ ਉਹਨਾਂ ਦੀ ਪ੍ਰਭਤਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਸਾਰਿਆਂ ਨੂੰ ਨਮਸਕਾਰ ਕਰਦਾ ਹੋਇਆ ਫਿਰ ਚੱਲ ਪਿਆ ਹੈ ਸੂਰਬੀਰ ਅੰਗਦ। ਪ੍ਰਭ ਪ੍ਰਤਾਪ ਔਰ ਸਹਜ ਅਸੰਕਾ ਰਣ ਬਾਂਕਰਾ ਬਾਲ ਸੁਤ ਬੰਕਾ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਪ੍ਰਤਾਪ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਜਿਹੜਾ ਬਾਲੀ ਦਾ ਪੁੱਤਰ ਅੰਗਦ ਹੈ ਉਹ ਸਹਿਜ ਸੁਭਾਅ ਜਿਹੜਾ ਬਹੁਤ ਜ਼ਿਆਦਾ ਨਿਡਰ ਹੈ ਤੇ ਜਿਹੜਾ ਬਹੁਤ ਜ਼ਿਆਦਾ ਰਣ ਵੀਰ ਰਣ ਬਾਂਕਾ ਹੈ ਉਹ ਫਿਰ ਇਸੇ ਪ੍ਰਕਾਰ ਦੇ ਨਾਲ ਉਥੋਂ ਚੱਲ ਪਿਆ। ਵਿੱਚ ਖੁਸ਼ੀ ਦੇ ਸੁਗੜ ਸੁਜਾਨ ਤੁਰਿਆ ਬਾਂਕਾ ਵੀਰ ਯੋਧਾ ਨਿਸ਼ਚਾ ਧਾਰ ਚੱਲਿਆ ਹੱਥ ਜੋੜ ਕੇ ਸੀਸ ਨਿਵਾ ਸਭ ਨੂੰ ਵੇਖੋ ਕਿਵੇਂ ਬੇਖੌਫ ਕੁਮਾਰ ਚੱਲਿਆ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਵੇਖੋ ਇਹ ਜਿਹੜਾ ਅੰਗਦ ਹੈ ਕਿਸ ਪ੍ਰਕਾਰ ਦੇ ਨਾਲ ਬੇਖੌਫ ਹੋ ਕੇ ਡਰ ਤੋਂ ਰਹਿਤ ਹੋ ਕੇ ਜਾ ਰਹੇ। ਪੁਰ ਪੈਠਤ ਰਾਵਣ ਕਾ ਬੇਟਾ ਖੇਲਤ ਰਹਾ ਸੋ ਹੋਏਗਾ ਪੇਟਾ। ਕਵੀ ਜੀ ਲਿਖਦੇ ਨੇ ਕਿ ਲੰਕਾ ਦੇ ਵਿੱਚ ਵੜਦਿਆਂ ਹੀ ਅੰਗਦ ਦਾ ਜਿਹੜਾ ਮਿਲਾਪ ਸੀ ਉਹ ਰਾਵਣ ਦੇ ਇੱਕ ਪੁੱਤਰ ਦੇ ਨਾਲ ਹੋ ਗਿਆ ਜਿਹੜਾ ਰਾਵਣ ਦਾ ਪੁੱਤਰ ਉੱਥੇ ਆਪਣੇ ਹਾਣੀਆਂ ਦੇ ਨਾਲ ਖੇਡ ਰਿਹਾ ਸੀ।
ਬਾਤੈ ਬਾਤ ਕਰਜ਼ ਬੜ ਆਈ ਜੋਗਲ ਅਤੁਲ ਬਲ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਦੇ ਵਿੱਚ ਗੱਲਾਂ ਕਰਦਿਆਂ ਕਰਦਿਆਂ ਝਗੜਾ ਸ਼ੁਰੂ ਹੋ ਗਿਆ। ਝਗੜਾ ਇੰਨਾ ਜ਼ਿਆਦਾ ਦੋਵਾਂ ਦੇ ਵਿੱਚ ਵੱਧ ਗਿਆ ਕਿ ਗੱਲ ਜਿਹੜੀ ਸੀ ਉਹ ਲੜਾਈ ਦੇ ਤੱਕ ਅੱਪੜ ਗਈ ਹੈ। ਭਾਵ ਕਿ ਰਾਵਣ ਦੇ ਪੁੱਤਰ ਦੇ ਨਾਲ ਫਿਰ ਕਵੀ ਜੀ ਲਿਖਦੇ ਨੇ ਕਿ ਦੋਵਾਂ ਨੇ ਲੜਨਾ ਸ਼ੁਰੂ ਕਰ ਦਿੱਤਾ। ਜ਼ਿਆਦਾ ਬਲਵਾਨ ਵੀ ਸਨ। ਇਸ ਤੋਂ ਇਲਾਵਾ ਦੋਵਾਂ ਦੇ ਉੱਤੇ ਭਾਰ ਜਵਾਨੀ ਦੀ ਉਮਰ ਸੀ।
ਲੰਕਾ ਪਹੁੰਚਦੇ ਸਾਰ ਹੀ ਇੱਕ ਥਾਵੇਂ ਦੈਸਰ ਪੁੱਤ ਦੇ ਨਾਲ ਉਹ ਭੇਟਿਆ ਚੱਟ ਗੱਲ ਗੱਲ ਦੇ ਵਿੱਚ ਹੀ ਗੱਲ ਲੈਨੂੰ ਬਲੀ ਬਲੇਟਿਆ ਚੱਟ।
ਕਵੀ ਜੀ ਲਿਖਦੇ ਨੇ ਕਿ ਮੈਂ ਬਿਆਨ ਕਰਾਂਗਾ ਕਿ ਬਲੀ ਅੰਗਦ ਨੇ ਰਾਵਣ ਦੇ ਬਲੀ ਪੁੱਤਰ ਨੂੰ ਕਿਸ ਪ੍ਰਕਾਰ ਦੇ ਨਾਲ ਲਵੇਟਿਆ।
ਤੇਹ ਅੰਗਦ ਕੋ ਲਾਤ ਉਠਾਈ ਗਹਿ ਪਦ ਪਟ ਕਿਓ ਭੂਮ ਪਵਾਈ।
ਉਸ ਵੇਲੇ ਰਾਵਣ ਦੇ ਪੁੱਤਰ ਨੇ ਆਪਣੀ ਲੱਤ ਨੂੰ ਉੱਪਰ ਚੁੱਕਿਆ ਤਾਂ ਕਿ ਲੱਤ ਦਾ ਵਾਰ ਅੰਗਦ ਦੇ ਉੱਤੇ ਕੀਤਾ ਜਾਵੇ। ਜਦੋਂ ਉਸਨੇ ਆਪਣੀ ਲੱਤ ਨੂੰ ਉਤਾਂਹ ਚੁੱਕਿਆ ਉਸੇ ਵੇਲੇ ਪੈਰ ਤੋਂ ਫੜ ਕੇ ਤੇ ਪੁਆਂਟਣੀ ਦੇ ਕੇ ਅੰਗਦ ਨੇ ਰਾਵਣ ਦੇ ਪੁੱਤਰ ਨੂੰ ਧਰਤੀ ਦੇ ਉੱਤੇ ਪਟਕਾ ਕੇ ਸੁੱਟ ਦਿੱਤਾ। ਰਾਵਣ ਦੇ ਪੁੱਤਰ ਦੇ ਪ੍ਰਾਣ ਨਿਕਲ ਗਏ।
ਨਿਸ਼ਚਰ ਨਿਕਰ ਦੇਖ ਪਟ ਪਾਰੀ ਜਹ ਤਹ ਚਲੇ ਨ ਸਕੈ ਪੁਕਾਰੀ।
ਜਿੰਨੇ ਵੀ ਨਾਲ ਦੇ ਰਾਕਸ਼ਾਂ ਦੇ ਸਮੂਹ ਸਨ ਉਹ ਮਹਾਂ ਯੋਧੇ ਅੰਗਦ ਨੂੰ ਵੇਖ ਕੇ ਇਧਰ ਉਧਰ ਦੌੜ ਗਏ ਨੇ। ਉਹ ਡਰਦੇ ਮਾਰੇ ਇਹ ਪੁਕਾਰ ਵੀ ਨਹੀਂ ਸਕੇ ਕਿ ਕੋਈ ਰੱਖਿਆ ਕਰੇ। ਰਾਵਣ ਦੇ ਪੁੱਤਰ ਨੂੰ ਮਾਰ ਦਿੱਤਾ। ਇਸ ਪ੍ਰਕਾਰ ਦੇ ਨਾਲ ਉਹ ਬਹੁਤ ਜ਼ਿਆਦਾ ਸਹਿਮ ਗਏ ਤੇ ਦੂਜੇ ਪਾਸੇ ਰਾਵਣ ਦੇ ਪੁੱਤਰ ਨੂੰ ਮਾਰ ਦਿੱਤਾ ਅੰਗਦ ਨੇ।
ਪੈਰ ਚੁੱਕ ਕੇ ਦੈਸਰ ਕੁਮਾਰ ਇਕਦਮ ਬਾਲੀ ਪੁੱਤ ਦੀ ਹਿੱਕ ਵਿੱਚ ਲਾਣ ਲੱਗਾ ਆਇਆ ਰੋਹ ਦੇ ਵਿੱਚ ਬਲਵਾਨ ਯੋਧਾ ਦੂਤ ਰਾਮ ਦਾ ਜੌਹਰ ਵਿਖਾਣ ਲੱਗਾ। ਉਹਨੂੰ ਪਟਕਿਆ ਪੈਰ ਤੋਂ ਪਕੜੇ ਉਹਨੇ ਸਾਹ ਸੁੱਕ ਗਏ ਰਾਕਸ਼ਾਂ ਸਾਰਿਆਂ ਦੇ ਭੱਜੇ ਚੁੱਪ ਚੁਪੀਤੜੇ ਸ਼ੋਰ ਬਾਜੋ ਟੁੱਟੇ ਥੰਮ ਸੀ ਮਹਿਲ ਚੁਬਾਰਿਆਂ ਦੇ।
ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਨਾਲ ਦੇ ਜਿੰਨੇ ਰਾਕਸ਼ ਸਨ ਉਹ ਦੌੜ ਪਏ ਨੇ। ਡਰਦੇ ਮਾਰੇ ਉਹਨਾਂ ਨੇ ਉੱਚੀ ਸਾਹ ਤੱਕ ਨਹੀਂ ਲਿਆ। ਭਾਵ ਕੇ ਪੁਕਾਰਿਆ ਵੀ ਨਹੀਂ ਹੈ ਕਿ ਕੋਈ ਹੋਰ ਆਣ ਕੇ ਸਾਡੀ ਰੱਖਿਆ ਕਰੇ।
एक एक सन मरम न कहही, समझ तास बस चुप कह रही। भाव के सारे रावण दे पुत्र पुत्र दी हत्या नु समझ के सारे दे सारे बहुत ज्यादा चुप कर गए ने। चुप नु साध के उथो दौड़ गए ने। इस घटना दे करके ए जो घटना हुई है किसे एक दूजे नु ओ कहिंदे भी नहीं, डरदे मारे। पायो कोलाहल नगर मजारी, आवा कप लंका जेहे जारी। दूजे पासे कवि जी लिखते ने के पूरे लंका नगर दे विच बहुत ज्यादा शोर शराबा मच गया है। सारे कहिंदे ने कि उही जेड़ा बांदर है ओ दोबारा लंका दे विच पहुंच गया है, जिन्ने एक वारी पहला आण के लंका नू साड़ दिता सी। पाप के सारे समझदे ने कि दोबारा हनुमान पहुंच गए। अब तो कहा कर कर तारा, आतस पीत सब करें बेचारा। सारे दे सारे लोग बहुत ज्यादा भय भीत हो गए ने, बहुत ज्यादा डरने डर रहे ने। एक दूजे दे नाल ऐसियां ही विचारां करदे ने कि पता नहीं हुण विदाता करतार अगों की करना चाहुंदे ने। बिन पूछे मग देह दिखाई, जेह बिलोक सोए जाए सुखाई। निरपै हो के महल दे वल जा रहा है अंगद। कवि जी लिखदे ने कि पावे ओ किसे प्रकार दा रस्ता किसे नू नहीं पुछदा, पर तामी बगैर पुछया ही अंगद नू रावण दी सभा दा जड़ा रस्ता है ओ सारे राक्ष देंदे जांदे ने। जेह भी लोक सोए जाए सुखाई, पाव के अंगद जिदे वल भी वेखदा है ओदा साह सुक जांदा है, इन्ना ज्यादा ओ राक्ष डर जांदा। गयो सभा दरबार तब, सुमर राम पद कंज, सिंह ठवन यत उत चितव, तीर बीर बल पुंज। ग्रंथाकार तुलसीदास जी बयान करदे ने कि भगवान श्री राम चंद्र जी दे चरण कमलां दा ध्यान धारण करके अंगद रावण दी सभा दे लागे पहुंच गया है। ते फिर जेड़ा बहुत वड्डा धीरज वाला है, जेड़ा बहुत ज्यादा सूरवीर है, जेड़ा के बल दा समूह अंगद है, ओ शेर दे अंदाज ने अंदाज दे नाल इधर उधर वेखन लगा। तुरत निसाचर एक पठावा, समाचार राम ने जनावा। जदों सभा दे लागे अंगद पहुंचया, उथे एक निसाचर नू पाव के राक्ष नू आख्या है अंगद ने के जाके अपने मालक रावण नू मेरे आउन दा समाचार पहुंचा दे। सुनत बेहंस बोला दस सीसा, आनो बोल कहां कर कीसा। रावण दा जेड़ा आदमी राक्ष सी ओ रावण दे कोल पहुंचया है, जाके कहिंदा है कि कोई बांदर तुहानू मिलन दे वास्ते आया है। सुनदिया सार ही रावण हस के बोलिया, कहिंदा कि जा छेती उस बांदर नू मेरे कोल बुला के लिया, मैं पुछा कि कित्थों दा बांदर आया है ते क्यों आया है। आयस पाए दूत बहुत आए, कप कुंजर बोल ले आए। उस वेले रावण दी आग्या दी प्राप्ति करके बहुते सारे जेड़े दूत ने ओ पहुंचे ने अंगद दे कोल, ते अंगद नू रावण दे कोल लेके पहुंचे ने। कवि जी लिखदे ने कि हाथी वर्गे आकार दा बहुत वड्डा ओ अंगद बलवान है, जेड़ा के रावण दी सभा दे विच पहुंचे। अंगद दीख दसानन बैसे, सैत प्राण कजल गिर जैसे। जदों ही अंगद सभा दे विच पहुंचा है, उन्हें आन के वेख्या है रावण नू बैठे होया, ते कवि जी लिखदे ने इस तरह रावण लग रहा सी ਕਿ ਜਿਵੇਂ ਬਹੁਤ ਵੱਡਾ, ਇਸ ਤਰ੍ਹਾਂ ਲੱਗ ਰਿਹਾ ਸੀ ਰਾਵਣ ਜਿਵੇਂ ਕੋਈ ਸੁਰਮੇ ਦਾ ਵੱਡਾ ਪਹਾੜ ਜਿਉਂਦਾ ਜਾਗਦਾ ਬੈਠਾ ਹੋਵੇ। ਰਾਵਣ ਇੰਨੇ ਵੱਡੇ ਉੱਚੇ ਆਕਾਰ ਦਾ ਸੀ। ਪੂਜਾ ਬਿਟ ਪਸਿਰ ਸ੍ਰਿੰਗ ਸਮਾਨਾ, ਰੋਮਾਵਲੀ ਲਤਾ ਜਨ ਨਾਨਾ। ਕਵੀ ਜੀ ਲਿਖਦੇ ਨੇ ਕਿ ਰਾਵਣ ਦੀਆਂ ਜਿਹੜੀਆਂ ਬਾਹਾਂ ਨੇ ਉਹ ਵੱਡੇ ਵੱਡੇ ਰੁੱਖਾਂ ਦੇ ਵਰਗੀਆਂ ਲੱਗ ਰਹੀਆਂ ਸਨ। ਜਿਹੜਾ ਰਾਵਣ ਦਾ ਸਿਰ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕਿਸੇ ਬਹੁਤ ਵੱਡੇ ਪਹਾੜ ਦੀ ਉੱਚੀ ਚੋਟੀ ਹੋਵੇ। ਰੁਮਾਵਲੀ ਲਤਾ ਜਨ ਨਾਨਾ, ਤੇ ਜਿਹੜੀ ਰੁਮਾਵਲੀ ਸੀ, ਜਿਹੜੇ ਉਹਦੇ ਵਾਲ ਸਨ, ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਵੱਡੇ ਵੱਡੇ ਲੰਮੇ ਸਨ ਕਿ ਜਿਵੇਂ ਵੱਡੀਆਂ ਵੱਡੀਆਂ ਵੇਲਾਂ ਚੜੀਆਂ ਹੋਣ ਰੁੱਖਾਂ ਦੇ ਨਾਲ। ਭਾਵ ਕਿ ਜਿਸ ਤਰ੍ਹਾਂ ਲੰਮੀਆਂ ਵੇਲਾਂ ਹੁੰਦੀਆਂ ਨੇ, ਇਸ ਪ੍ਰਕਾਰ ਦੇ ਲੰਮੇ ਲੰਮੇ ਰਾਵਣ ਦੇ ਵਾਲ ਸਨ। ਮੁਖ ਨਾਸਕ ਨਯਨ ਯਾਰ ਕਾਨ, ਗਿਰ ਕੰਦਰਾ ਖੋਹ ਸਮਾਨਾ। ਇਸ ਤੋਂ ਇਲਾਵਾ ਰਾਵਣ ਦਾ ਜਿਹੜਾ ਮੂੰਹ ਸੀ, ਇਸ ਤੋਂ ਇਲਾਵਾ ਜਿਹੜਾ ਉਹਦਾ ਨੱਕ ਸੀ ਜਾਂ ਉਹਦੀਆਂ ਅੱਖਾਂ ਤੇ ਜਿਹੜੇ ਕੰਨ ਸਨ, ਗਿਰ ਕੰਦਰਾ ਖੋਹ ਸਮਾਨਾ। ਭਾਵ ਕਿ ਰਾਵਣ ਦਾ ਮੂੰਹ, ਉਹਦਾ ਨੱਕ, ਉਹਦੀਆਂ ਅੱਖਾਂ ਤੇ ਜਿਹੜੇ ਕੰਨ ਸਨ, ਇਸ ਤਰ੍ਹਾਂ ਲੱਗ ਰਹੇ ਸਨ ਕਿ ਜਿਵੇਂ ਬਹੁਤ ਵੱਡੀਆਂ ਕੰਦਰਾਂ ਹੋਣ, ਜਿਸ ਤਰ੍ਹਾਂ ਕਿ ਬਹੁਤ ਵੱਡੀਆਂ ਖੱਡਾਂ ਹੋਣ। ਇਸ ਪ੍ਰਕਾਰ ਦਾ ਰਾਵਣ ਬੈਠਾ ਹੋਇਆ ਦਿਖਾਈ ਦੇ ਰਿਹਾ ਸੀ। ਹੁਣ ਕਵੀ ਤੁਲਸੀ ਦਾਸ ਜੀ ਨੇ ਜਿਸ ਤਰ੍ਹਾਂ ਦੇ ਰਾਕਸ਼ ਹੁੰਦੇ ਨੇ ਭਿਆਨਕ, ਉਸ ਗੱਲ ਦਾ ਵਰਣਨ ਕੀਤਾ ਹੈ। ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕਿਸ ਪ੍ਰਕਾਰ ਦੇ ਨਾਲ ਜਿਹੜੇ ਦੈਂਤ ਨੇ, ਜਿਹੜੇ ਵੱਡੇ ਰਾਕਸ਼ ਨੇ, ਉਹਨਾਂ ਦਾ ਯੁੱਧ ਹੋ ਰਿਹਾ ਸੀ ਦੁਰਗਾ ਦੇਵੀ ਦੇ ਨਾਲ। ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ, ਉਖਲੀਆਂ ਨਾਸਾਂ ਜਿਨ੍ਹਾਂ ਮੂੰਹ ਜਾਪਣ ਆਲੇ, ਧਾਏ ਦੇਵੀ ਸਾਹਮਣੇ ਬੀਰ ਮੁੱਛਲੀ ਆਲੇ। ਸਤਿਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ ਕਿ ਉਖਲੀਆਂ ਵਰਗੀਆਂ ਜਿਨ੍ਹਾਂ ਦੀਆਂ ਨਾਸਾਂ ਸਨ, ਜਿਨ੍ਹਾਂ ਦੇ ਮੂੰਹ ਵੱਡੇ ਵੱਡੇ ਆਲਿਆਂ ਦੇ ਵਰਗੇ ਸਨ, ਉਹ ਧਾਏ ਨੇ ਦੌੜ ਕੇ ਦੇਵੀ, ਜਿਨ੍ਹਾਂ ਦੀਆਂ ਬਹੁਤ ਵੱਡੀਆਂ 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 ਮੁੱਛਾਂ ਵੀ ਨੇ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ, ਤੁਸੀਂ ਦਾਸ ਜੀ ਬਿਆਨ ਕਰ ਰਹੇ ਨੇ ਕਿ ਇਸ ਪ੍ਰਕਾਰ ਦਾ ਵੱਡਾ ਆਕਾਰ ਵਾਲਾ ਰਾਵਣ ਸਭਾ ਦੇ ਵਿੱਚ ਬੈਠਾ ਹੋਇਆ ਅੰਗਦ ਨੇ ਵੇਖੇ। ਗਯੋ ਸਭਾ ਮਨ ਨੈਕ ਨਾ ਮੁਰਾ, ਬਾਲ ਤਨ ਅਤ ਬਲ ਬਾਂਕਰਾ। ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡਾ ਬਲਵਾਨ ਤੇ ਬਾਂਕਾ ਵੀਰ ਅੰਗਦ ਰਾਵਣ ਦੀ ਸਭਾ ਦੇ ਵਿੱਚ ਪਹੁੰਚ ਗਿਆ ਹੈ। ਉਠੇ ਸਭਾ ਸਦ ਕਪ ਕਉ ਦੇਖੀ ਬਸੇਖੀ। ਜਦੋਂ ਹੀ ਰਾਵਣ ਦੇ ਪਹੁੰਚਿਆ, ਕਵੀ ਜੀ ਲਿਖਦੇ ਨੇ ਕਿ ਦੇਖਦਿਆਂ ਸਾਰ ਹੀ ਜਿੰਨੇ ਵੀ ਰਾਵਣ ਦੀ ਸਭਾ ਦੇ ਵਿੱਚ ਬੈਠੇ ਹੋਏ ਸਨ, ਸਾਰੇ ਦੇ ਇਸ ਰੀਤੀ ਨੂੰ ਵੇਖ ਕੇ ਤੇ ਬਹੁਤ ਜ਼ਿਆਦਾ ਰਾਵਣ ਵਿਸ਼ੇਸ਼ ਰੂਪ ਦੇ ਵਿੱਚ, ਜਥਾ ਮਾਤ ਗਜ ਜੂ ਪੰਚਾਨਣ ਚਲ ਜਾਏ, ਰਾਮ ਪ੍ਰਤਾਪ ਸੁਮਰ ਮਨ ਬੈਠਾ ਸਭਾ ਸਿਰ ਨਾਏ। ਗ੍ਰੰਥਕਾਰ ਤੁਲਸੀ ਦਾਸ ਜੀ, ਕਵੀ ਜੀ ਲਿਖਦੇ ਨੇ ਕਿ ਜਿਵੇਂ ਮਤ ਵਾਲੇ ਹਾਥੀਆਂ ਦੇ ਝੁੰਡ ਦੇ ਵਿੱਚ ਅਚਾਨਕ ਸ਼ੇਰ, ਉਸੇ ਪ੍ਰਕਾਰ ਦੇ ਨਾਲ ਭਗਵਾਨ ਰਾਮ ਚੰਦਰ ਜੀ ਦੇ ਪ੍ਰਤਾਪ ਦੇ ਨਾਲ ਜਿਹੜਾ ਅੰਗਦ ਸੀ ਉਸ ਦੇ ਵਿੱਚ ਪਹੁੰਚ ਗਿਆ ਤੇ ਬਗੈਰ ਹੀ ਕਿਸੇ ਕਹਿਣ ਤੋਂ, ਬਗੈਰ ਕਿਸੇ ਦੇ ਕਹਿਣ ਤੋਂ ਉਹ ਬਹਿ ਗਿਆ। ਕਰ ਦੱਸ ਤੈ ਬੰਦਰ ਰਗਬੀਰ ਦੂਤ ਦਸ ਕੰਦਰ। ਜਦੋਂ ਹੀ ਅੰਗਦ ਅੰਤ ਹੀ ਗੁੱਸੇ ਦੇ ਨਾਲ ਹੋ ਕੇ ਤੇ ਰਾਵਣ ਨੇ ਸਵਾਲ ਕੀਤਾ, ਕਿਹਾ ਅੰਗਦ ਨੇ, ਕਹਿੰਦਾ ਰਗਬੀਰ ਦੂਤ ਵਾਲੇ ਰਾਵਣ ਚੰਦਰ ਜੀ ਦਾ ਇੱਕ ਦੂਤ ਹਾਂ। ਮਮ ਜਨ ਕੈ ਤੋਹੇ ਰਹੀ ਮਿਤਾਈ, ਤਾਵਿਹਤ ਕਾਰਨ ਆਇਓ ਪਾਰ। ਨਾਮ ਨਹੀਂ ਬਿਆਨ ਕੀਤਾ, ਸਿਰਫ ਇਹਨਾਂ ਆਖਿਆ ਕਿ ਮੈਂ ਭਗਵਾਨ ਰਾਮ ਜੀ ਦਾ ਦੂਤ ਹਾਂ। ਇਸ ਤੋਂ ਇਲਾਵਾ ਆਪਣੇ ਬਾਰੇ ਦੱਸਣਾ ਸ਼ੁਰੂ ਕਰਦਾ ਹੈ ਅੰਗਦ, ਕਹਿੰਦਾ ਕਿ ਮੇਰਾ ਜਿਹੜਾ ਪਿਤਾ ਸੀ ਉਹਨਾਂ ਦੀ ਬਹੁਤ ਜ਼ਿਆਦਾ ਗੂੜੀ ਮਿੱਤਰਤਾ ਸੀ, ਤਾਵਿਹਤ ਕਾਰਨ ਆਇਓ ਪਾਈ, ਮੈਂ ਮੇਰੇ ਪਿਤਾ ਦਾ ਤੂੰ ਮਿੱਤਰ ਸੀ, ਇਸ ਕਰਕੇ ਮੈਂ ਇੱਥੇ ਤੇਰਾ ਭਲਾ ਕਰਨ ਦੇ ਵਾਸਤੇ ਹੀ ਪਹੁੰਚਿਆ। ਉੱਤਮ ਕੁਲ ਪੁਲਸਤ ਕਰ ਨਾਤੀ ਸੇਵ ਬਿਰਾਉ, ਰਾਵਣ ਨੂੰ ਕਲਾਵਾ ਸ਼ਿਵ ਪੂਜਾ ਕੀਤੀ। ਬਰ ਪਾਇਓ ਕੀਨੇ ਹੋ ਸਭ ਕਾਜਾ, ਕਪਾਲ ਸਭ ਰਾਜਾ। ਅੰਗਦ ਸ਼ਿਵ ਜੀ ਦੇ ਵੰਮਾ ਨੂੰ ਸਿੱਧ ਕੀਤਾ, ਜਿੰਨੇ ਵੀ ਤਿੰਨਾਂ ਲੋਕਾਂ ਦੇ ਲੋਕਪਾਲ ਨੇ ਉਹਨਾਂ ਨੂੰ ਜਿੱਤਿਆ। ਇਸ ਤੋਂ ਇਲਾਵਾ ਕੋਈ ਵੀ ਰਾਜਾ ਐਸਾ ਨਹੀਂ ਹੈ ਜਿਹੜਾ ਤੁਹਾਡੇ ਤੋਂ। ਨਿਪਿਆ ਬਿਮਾਨ ਮੋਹਿ ਹਰਿਆਨਿਓ ਸੀਤਾ ਜਗ ਦੰਬਾ। ਅੰਗਦ ਰਾਵਣ ਨੂੰ ਕਹਿੰਦਾ ਕਿ ਭਾਵੇਂ ਤੁਸੀਂ ਸਾਰਿਆਂ ਨੂੰ ਜਿੱਤਿਆ, ਪਰ ਰਾਜ ਦਾ ਜਾਂ ਫਿਰ ਅਗਿਆਨ ਦੇ ਵਸ ਦੇ ਵਿੱਚ ਹੋ ਕੇ ਇੱਕ ਸਾਰਿਆਂ ਤੋਂ ਵੱਡਾ ਰਾਵਣ ਤੋਂ ਕੰਮ ਕੀਤਾ ਕਿ ਜਿਹੜੀ ਜਗਤ ਜਨਨੀ ਸੀਤਾ ਹੈ। ਮਾੜਾ ਕਰਮ। ਸੁਣੋ ਤੁਮ ਮੋਰਾ ਸਭ ਅਪਰਾਧ ਛਮਾ। ਇਸ ਕਰਕੇ ਅੰਗਦ ਕਹਿੰਦਾ ਕਿ ਮੈਂ ਹੁਣ ਤੈਨੂੰ ਇੱਕ ਸ਼ੁਭ ਸਿੱਖਿਆ ਦੇਵਾਂਗਾ, ਜੇਕਰ ਤੂੰ ਮੇਰੀ ਸਿੱਖਿਆ ਨੂੰ ਧਾਰਨ ਕਰੇਗਾ ਤੇ ਫਿਰ ਭਗਵਾਨ ਰਾਮ ਚੰਦਰ ਨੂੰ ਵੀ ਕਿਰਪਾ ਕਰ।
ਕੰਠ ਕੁਠਾਰੀ ਪਰ ਜਨ ਸਹਿਤ ਸੰਗ ਨਿਜ,
ਆਪਣੇ ਦੰਦਾਂ ਦੇ ਵਿੱਚ ਕੱਖਾਂ ਨੂੰ ਲੈ ਲੈ, ਤੀਲੇ ਨੂੰ ਲੈ ਲੈ, ਦਬਾ ਲੈ ਆਪਣੇ ਦੰਦਾਂ ਦੇ ਨਾਲ। ਇਸ ਤੋਂ ਇਲਾਵਾ ਗਲ ਦੇ ਵਿੱਚ ਤੂੰ ਕੁਹਾੜੀ ਪਾ ਲੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਦੀ ਅਧੀਨਤਾ ਨੂੰ ਪ੍ਰਵਾਨ ਕੀਤਾ ਜਾਂਦਾ ਸੀ ਤੇ ਜਿਹਨੇ ਅਧੀਨਗੀ ਪ੍ਰਵਾਨ ਕਰਨੀ ਹੋਵੇ ਉਹਨੂੰ ਇਸ ਤਰ੍ਹਾਂ ਦੇ ਕਰਮ ਕਰਨੇ ਪੈਂਦੇ ਸਨ। ਆਪਣਿਆਂ ਦੰਦਾਂ ਦੇ ਥੱਲੇ ਘਾਹ ਨੂੰ ਦੱਬ ਕੇ ਗਲ ਦੇ ਵਿੱਚ ਕੁਹਾੜੀ ਪਾ ਕੇ ਹੱਥ ਜੋੜ ਕੇ ਉਹ ਫਿਰ ਮਾਫ਼ੀ ਮੰਗਦਾ ਸੀ। ਸੋ ਇਸ ਪ੍ਰਕਾਰ ਦੇ ਨਾਲ ਅੰਗਦ ਉਸ ਨੂੰ ਕਹਿ ਰਿਹਾ ਕਿ ਤੂੰ ਇਸ ਪ੍ਰਕਾਰ ਦੇ ਨਾਲ ਜੇ ਮੇਰੀਆਂ ਗੱਲਾਂ ਨੂੰ ਮੰਨੇਗਾ ਤੇ ਤੇਰੇ ਸਾਰੇ ਜਿਹੜੇ ਕਸੂਰ ਨੇ ਉਹ ਭਗਵਾਨ ਰਾਮ ਜੀ ਦੇ ਵੱਲੋਂ ਮਾਫ ਕਰ ਦਿੱਤੇ ਜਾਣਗੇ।
ਸਾਦਰ ਜਨਕ ਸੁਤਾ ਕਰ ਆਗੇ, ਇਹ ਬਿਦ ਚਲੋ ਸਕਲ ਪੈ ਤਿਆਗੇ।
ਅੰਗਦ ਕਹਿੰਦਾ ਆਪਣੀਆਂ ਸਾਰੀਆਂ ਇਸਤਰੀਆਂ ਨੂੰ ਸਮੇਤ ਪਰਿਵਾਰਕ ਮੈਂਬਰਾਂ ਦੇ ਆਦਰ ਦੇ ਨਾਲ ਲੈ ਕੇ ਤੁਰ ਪੈ ਤੇ ਸੀਤਾ ਜੀ ਨੂੰ ਸਾਰਿਆਂ ਤੋਂ ਅੱਗੇ ਕਰ ਲੈ। ਇਸ ਪ੍ਰਕਾਰ ਦੇ ਨਾਲ ਤੂੰ ਨਿਡਰ ਹੋ ਕੇ ਬੇਖੌਫ ਹੋ ਕੇ ਭਗਵਾਨ ਰਾਮ ਜੀ ਦੇ ਚਰਨਾਂ ਦੇ ਵਿੱਚ ਪਹੁੰਚ।
ਪ੍ਰਣਤ ਪਾਲ ਰਗ ਬਾਂਸ ਮਨ, ਤ੍ਰਾਹ ਤ੍ਰਾਹ ਅਬ ਮੋਹੇ, ਹਮਾਰਤ ਗਿਰਾ ਸੁਣਤ ਪ੍ਰਭ ਅਪੈ ਕਰੇ ਗੋ ਤੋਹੇ।
ਇਸ ਤੋਂ ਇਲਾਵਾ ਅੰਗਦ ਰਾਵਣ ਨੂੰ ਕਹਿੰਦਾ ਕਿ ਤੂੰ ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਦੇ ਚਰਨਾਂ ਦੇ ਵਿੱਚ ਅਰਜ ਕਰਨੀ ਹੈ। ਤੂੰ ਆਖੀ ਕਿ ਇਹ ਸ਼ਰਨਾਗਤ ਦੀ ਪਾਲਣਾ ਕਰਨ ਵਾਲੇ ਰਘੂ ਵੰਸ਼ ਸਿਰੋਮਣੀ ਭਗਵਾਨ ਸ੍ਰੀ ਰਾਮ ਜੀ, ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ। ਅੰਗਦ ਕਹਿੰਦਾ ਇਸ ਤਰ੍ਹਾਂ ਦੇ ਦੁੱਖ ਭਰੇ ਤੇਰੇ ਬਚਨਾਂ ਨੂੰ ਸੁਣ ਕੇ ਤੇ ਭਗਵਾਨ ਰਾਮ ਜੀ ਤੈਨੂੰ ਫਿਰ ਨਿਰਭੈਤਾ ਦਾ ਦਾਨ ਦੇ ਦੇਣਗੇ।
ਰੇ ਕਪ ਪੋਤ ਬੋਲ ਸੰਭਾਰੀ, ਮੂੜ ਨ ਜਾਣੈ ਮੋਹੇ ਸੁਰਾਰੀ।
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਅੰਗਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਰਾਵਣ ਨੂੰ ਆਖੀਆਂ ਨੇ ਤੇ ਰਾਵਣ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਭਰ ਗਿਆ ਤੇ ਫਿਰ ਕਹਿੰਦਾ ਹੇ ਬਾਂਦਰ ਦੇ ਬੱਚੇ, ਜਰਾ ਮੂੰਹ ਸੰਭਾਲ ਕੇ ਗੱਲ ਕਰ, ਕੀ ਤੂੰ ਐਸਾ ਨਹੀਂ ਜਾਣਦਾ ਮੂਰਖਾ ਕਿ ਮੈਂ ਸਾਰਿਆਂ ਦੇਵਤਿਆਂ ਦਾ ਵੈਰੀ ਹਾਂ।
ਕਹੋ ਨਿਜ ਨਾਮ ਜਨਕ ਕਰ ਪਾਈ, ਕਿਹ ਨਾਤੇ ਮਾਨੈ ਮਿਤ ਰਾਈ।
ਇਸ ਤੋਂ ਇਲਾਵਾ ਰਾਵਣ ਕਹਿੰਦਾ ਕਿ ਤੂੰ ਐਸੀ ਗੱਲ ਮੈਨੂੰ ਆਖੀ ਹੈ ਕਿ ਤੇਰਾ ਪਿਤਾ ਮੇਰਾ ਮਿੱਤਰ ਸੀ। ਕਹਿੰਦਾ ਕਿ ਦੱਸ ਤੇਰੇ ਪਿਤਾ ਦਾ ਕੀ ਨਾਂ ਸੀ ਜਿਹਨੂੰ ਮੇਰਾ ਤੂੰ ਮਿੱਤਰ ਕਹਿ ਰਿਹਾ। ਇਸ ਤੋਂ ਇਲਾਵਾ ਬਾਂਦਰਾਂ ਦੇ ਵਿੱਚ ਤੇ ਰਾਕਸ਼ਾਂ ਦੇ ਵਿੱਚ ਮਿੱਤਰਤਾ ਕਿਸ ਪ੍ਰਕਾਰ ਦੇ ਨਾਲ ਸੰਭਵ ਹੋ ਸਕਦੀ।
ਅੰਗਦ ਨਾਮ ਬਾਲ ਕਰ ਬੇਟਾ, ਤਾਸੋ ਕਬੂ ਪਈ ਹੀ ਪੇਟਾ।
ਇਸ ਤੋਂ ਬਾਅਦ ਫਿਰ ਅੰਗਦ ਨੇ ਆਪਣਾ ਨਾਮ ਤੇ ਆਪਣੇ ਪਿਤਾ ਦਾ ਨਾਮ ਬਿਆਨ ਕੀਤਾ। ਅੰਗਦ ਕਹਿੰਦਾ ਕਿ ਮੇਰਾ ਨਾਮ ਅੰਗਦ ਹੈ ਤੇ ਇਸ ਤੋਂ ਇਲਾਵਾ ਮੈਂ ਬਾਲੀ ਦਾ ਪੁੱਤਰ ਹਾਂ, ਮੇਰੇ ਪਿਤਾ ਦਾ ਨਾਂ ਬਾਲੀ ਹੈ। ਤਾਸੋ ਕਬੂ ਭਈ ਕੇ ਬੇਟਾ, ਕਿ ਤੇਰੀ ਕਦੀ ਬਾਲੀ ਦੇ ਨਾਲ ਭੇਟ ਹੋਈ ਹੈ, ਉਹਦੇ ਨਾਲ ਮਿਲਾਪ ਹੋਇਆ ਜਾਂ ਨਹੀਂ ਹੋਇਆ।
ਅੰਗਦ ਬਚਨ ਸੁਣਤ ਸਕੁਚਾਨਾ, ਰਾਹ ਬਾਲ ਬਾਨਰ ਮੈਂ ਜਾਣਾ।
ਜਦੋਂ ਅੰਗਦ ਨੇ ਬਾਲੀ ਦਾ ਨਾਮ ਬਿਆਨ ਕੀਤਾ ਕਿ ਮੈਂ ਬਾਲੀ ਦਾ ਪੁੱਤਰ ਹਾਂ, ਅੰਗਦ ਦੇ ਬਚਨਾਂ ਨੂੰ ਸੁਣ ਕੇ ਉਸ ਵੇਲੇ ਥੋੜਾ ਜਿਹਾ ਸੁੰਗੜ ਗਿਆ ਰਾਵਣ। ਰਾਹ ਬਾਲ ਬਾਨਰ ਮੈਂ ਜਾਣਾ ਤੇ ਕਹਿੰਦਾ ਕਿ ਹਾਂ, ਮੈਂ ਬਾਲੀ ਦੇ ਨਾਲ ਮਿਲਿਆ ਸੀ, ਮੈਨੂੰ ਉਸਦਾ ਪਤਾ ਹੈ। ਪਰ ਦਰਅਸਲ ਗੱਲ ਹੋਰ ਵੀ ਸੀ ਜਿਹੜੀ ਅੱਗੇ ਜਾ ਕੇ ਖੁੱਲੇਗੀ, ਕਿਉਂਕਿ ਬਾਲੀ ਦਾ ਗੂੜਾ ਮਿੱਤਰ ਹੈ ਤੇ ਸੀ ਰਾਵਣ, ਪਰ ਇਸ ਤੋਂ ਇਲਾਵਾ ਇੱਕ ਵਾਰੀ ਵਿਰੋਧ ਵੀ ਹੋਇਆ ਸੀ ਦੋਵਾਂ ਦੇ ਵਿੱਚ। ਉਹ ਅੱਗੇ ਜਾ ਕੇ ਕਥਾ ਦੇ ਵਿੱਚ ਵਾਰਤਾ ਖੁੱਲ ਜਾਵੇਗੀ। ਜਦੋਂ ਬਾਲੀ ਨਾਮ ਬਿਆਨ ਕੀਤਾ ਅੰਗਦ ਨੇ ਤੇ ਥੋੜਾ ਜਿਹਾ ਸੁੰਗੜ ਕੇ ਕਹਿੰਦਾ ਕਿ ਹਾਂ, ਮੈਂ ਉਸ ਨੂੰ ਮਿਲਿਆ ਹਾਂ।
ਅੰਗਦ ਤਹੀ ਬਾਲ ਕਰ ਕਾਲ, ਬਾਲ ਕਰ ਬਾਲਕ ਉਪਜੋ ਬਾਂਸ ਅਸਲ ਕੁਲ ਕਾਲਕ।
ਇਸ ਤੋਂ ਬਾਅਦ ਫਿਰ ਰਾਵਣ ਕਹਿੰਦਾ ਕਿ ਹੇ ਅੰਗਦ, ਜੇ ਤੂੰ ਵਾਕਿਆ ਹੀ ਬਾਲੀ ਦਾ ਪੁੱਤਰ ਹੈ ਤਾਂ ਫਿਰ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ, ਕਿਉਂਕਿ ਤੂੰ ਕੁਲ ਦਾ ਨਾਸ਼ਕ, ਮੇਰੇ ਮਿੱਤਰ ਬਾਲੀ ਦੇ ਘਰ ਦੇ ਵਿੱਚ ਵਾਂਸ ਦੀ ਅੱਗ ਦੇ ਵਾਂਗ ਕੁਲ ਦਾ ਨਾਸ਼ਕ ਬਣ ਕੇ ਜੰਮ ਪਿਆ ਹੈ।
ਗਰਭ ਨ ਗਯੋ ਬਿਆਰਥ ਤੁਮ ਜਾਯੋ, ਨਿਜ ਮੁਖ ਤਾਪਸ ਦੂਤ ਕਹਾਯੋ।
ਰਾਵਣ ਕਹਿੰਦਾ ਕਿ ਤੈਨੂੰ ਤੇ ਆਪਣੇ ਮਾਤਾ ਦੇ ਗਰਭ ਦੇ ਵਿੱਚ ਹੀ ਮਰ ਜਾਣਾ ਚਾਹੀਦਾ ਸੀ, ਤੂੰ ਬੇਕਾਰ ਦੇ ਵਿੱਚ ਹੀ ਪੈਦਾ ਹੋਇਆ, ਕਿਉਂਕਿ ਜਿਹੜਾ ਤੂੰ ਆਪਣੇ ਮੂੰਹ ਤੋਂ ਆਪਣੇ ਆਪ ਨੂੰ ਇੱਕ ਤਪਸਵੀ ਦਾ ਦੂਤ ਕਹਿ ਰਿਹਾ।
ਅਬ ਕਹੋ ਕੁਸਲ ਬਾਲ ਕਹੀ, ਬੇਹੰਸ ਬਚਨ ਤਬ ਅੰਗਦ ਕਹੀ।
ਇਸ ਤੋਂ ਇਲਾਵਾ ਰਾਵਣ ਕਹਿੰਦਾ ਕਿ ਹੁਣ ਤੂੰ ਸੁਖ ਸਾਂਤ ਦੀ ਖਬਰ ਦੱਸ, ਇਹ ਵੀ ਦੱਸ ਕਿ ਬਾਲੀ ਅੱਜ ਕੱਲ ਕਿੱਥੇ ਹੈ।
ਬੇਹੰਸ ਬਚਨ ਤਬ ਅੰਗਦ ਕਹੀ
ਤੇ ਫਿਰ ਮੁਸਕਰਾ ਕੇ ਅੱਗੋਂ ਬਚਨ ਕੀਤਾ ਅੰਗਦ ਨੇ।
ਦਿਨ ਦੱਸ ਗਏ ਬਾਲ ਪੈ ਜਾਈ, ਬੂਝੋ ਕੁਸ਼ਲ ਸਖਾ ਉਰ ਲਾਈ।
ਹੱਸ ਕੇ ਕਹਿੰਦਾ ਅੰਗਦ ਰਾਵਣ ਨੂੰ, ਕਹਿੰਦਾ ਕਿ ਬਸ ਦਸਾਂ ਦਿਨਾਂ ਨੂੰ ਹੋਰ ਬਤੀਤ ਕਰ ਲੈ, ਤੂੰ ਆਪਣੇ ਆਪ ਹੀ ਬਾਲੀ ਦੇ ਕੋਲ ਪਹੁੰਚ ਜਾਵੇਂਗਾ ਤੇ ਫਿਰ ਗਲੇ ਲੱਗ ਕੇ ਆਪਣੇ ਮਿੱਤਰ ਦੇ ਪੁੱਛ ਲਵੀਂ ਉਹਦੀ ਸੁਖ ਸਾਂਦ ਕਿਸ ਤਰ੍ਹਾਂ ਦੀ।
ਰਾਮ ਵਿਰੋਧ ਕੁਸ਼ਲ ਜਸ ਹੋਈ, ਸੋ ਸਭ ਤੋਹੇ ਸੁਨਾਏ ਸੋਈ।
ਅੰਗਦ ਕਹਿੰਦਾ ਕਿ ਭਗਵਾਨ ਰਾਮ ਚੰਦਰ ਜੀ ਦਾ ਵਿਰੋਧ ਕਰਨ ਦੇ ਨਾਲ ਜਿਸ ਤਰ੍ਹਾਂ ਦੀ ਸੁਖ ਸਾਂਦ ਹੁੰਦੀ ਹੈ, ਉਹ ਆਪਣੇ ਆਪ ਹੀ ਤੇਰਾ ਮਿੱਤਰ ਤੈਨੂੰ ਆਪਣੇ ਮੂੰਹ ਦੇ ਨਾਲ ਸੁਣਾ ਦੇਗਾ, ਕਿਉਂਕਿ ਕਰੀਬ 10 ਕੁ ਦਿਨਾਂ ਤੋਂ ਬਾਅਦ ਤੇਰਾ ਮਿਲਾਪ ਬਾਲੀ ਦੇ ਨਾਲ ਜ਼ਰੂਰ ਹੋਵੇਗਾ।
ਸੁਣ ਸੱਠ ਭੇਦ ਹੋਏ ਮਨ ਤਾਂ ਕੇ, ਸ੍ਰੀ ਰਘਬੀਰ ਹਿਰਦੈ ਨਹੀਂ ਜਾਂ ਕੇ।
ਇਸ ਤੋਂ ਬਾਅਦ ਅੰਗਦ ਕਹਿੰਦਾ ਕਿ ਹੇ ਮੂਰਖਾ, ਭੇਦ ਉਹਦੇ ਮਨ ਦੇ ਵਿੱਚ ਪੈ ਸਕਦਾ ਜਿਹਦੇ ਹਿਰਦੇ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦਾ ਵਾਸਾ ਨਹੀਂ ਹੁੰਦਾ। ਅੰਗਦ ਦਾ ਕਹਿਣ ਤੋਂ ਭਾਵ ਹੈ ਕਿ ਜਿਨ੍ਹੇ ਵਿਰੋਧ ਕੀਤਾ ਮੇਰੇ ਪਿਤਾ ਬਾਲੀ ਨੇ, ਉਹ ਤੇ ਜਮਾਂ ਦੀ ਪੁਰੀ ਦੇ ਵਿੱਚ ਪਹੁੰਚ ਗਿਆ। 10 ਕੁ ਦਿਨਾਂ ਤੋਂ ਬਾਅਦ ਤੈਨੂੰ ਵੀ ਭਗਵਾਨ ਰਾਮ ਜੀ ਉਸੇ ਜਮਾਂ ਦੀ ਪੁਰੀ ਦੇ ਵਿੱਚ ਪਹੁੰਚਾ ਦੇਣਗੇ ਤੇ ਫਿਰ ਤੁਹਾਡਾ ਦੋਵਾਂ ਦਾ ਉੱਥੇ ਮੇਲ ਹੋ ਜਾਵੇਗਾ ਤੇ ਫਿਰ ਤੂੰ ਆਪੇ ਆਪਣੇ ਮਿੱਤਰ ਨੂੰ ਗਲ ਲੱਗ ਕੇ ਪੁੱਛ ਲਵੀਂ ਕਿ ਉਹਦਾ ਕਿਸ ਤਰ੍ਹਾਂ ਦਾ ਹਾਲ ਹੈ।
ਹਮ ਕੁਲ ਕਾਲਕ ਸਤ ਤੁਮ ਕੁਲ ਪਾਲਕ ਦਸ ਸੀਸ, ਅੰਧਿਓ ਬਦਰ ਨਯਸ ਕਹਿ ਨਯਨ ਕਾਨ ਤਬ ਬੀਸ।
ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਅੰਗਦ ਨੇ ਇਸ ਤੋਂ ਬਾਅਦ ਆਖਿਆ ਕਿ ਹੇ ਰਾਵਣ, ਤੂੰ ਸੱਚ ਹੀ ਕਹਿਣਾ, ਮੈਂ ਤਾਂ ਕੁਲ ਦਾ ਕਾਤੇ ਹਾਂ ते तू कुल दा रखक अपने आप नू कहना है। अंगद कहिंदा है, अन्ने ते बोले भी ऐसी गल नहीं कहिंदे जिस तरह दी गल तू आखी है। तेरियां ते भी अखां ते भी कान ने, पर तावी तू अन्या ते बोलियां वाली गल कीती है कि मैनू तू कुल दा नाशक कह रहा है। अगे अगलियां सत्रां दे विच अंगद इस गल नू स्पष्ट कर देगा कि तू जो कह रहा है वह गलत है। सेव बिरंच सुर मुन समदाई, चाहत जास चरण सेव काई। अंगद रावण नू कहिंदा है कि शिवजी ब्रह्मा जिन्ने भी सारे देवते ते जिन्ने भी मुनि ने ए सारे दे सारे जिस भगवान रामचंद्र जी दे चरणा दी सेवकाई चाहुंदे ने। तास दूत होए हम कुल बोरा, आसो मत और बेहरना तेरा। शिवजी ब्रह्मा ते देवते सारे दे सारे जिस भगवान राम जी दे चरणा नू सेवना चाहुंदे ने उस भगवान जी दा मैं दूत हां कि ऐसा दूत बन के मैं अपने कुल नू डोब दिता है। कहिंदा कि तू ऐसी जिहड़ी गल है ओ बिलकुल गलत कीती है, तेरा ऐसी बुद्धि होने ते भी तेरा हिरदा फट क्यों नहीं गया, क्योंकि मैं ते एडे वड्डे मालक दा दूत हां, मैं अपने कुल नूं डोबिया नहीं है सगों मैं अपने कुल नूं ते तारिया है। सुन कठोर बानी कप केरी, कहत दसानन नयन तरेरी। जदों इस प्रकार दे नाल अंगद ने कठोर बचना नूं आख्या ते फिर उस वेले जेड़ा रावण सी ओ नैना नू त्रेड़ के इस प्रकार दे नाल बोलिया। खल तव कठन बचन सब सहूं, नीति धर्म मैं जानत अहूं। रावण अंगद नू कहिंदा है कि मैं चंगे प्रकार दे नाल धर्म दी नीति नू जानदा हां, इसे करके हे मूर्खा मैं तेरे कठोर बचना नू भी सहन करदा जा रहा। कह कप धर्म हमू सुनी कृत पर त्रिया चोरी। जदों रावण ने इस तरह आख्या कि मैं ते धर्म दी नीति दे नीति नू तारण करके तेरिया कठोर गल्लां नू सहन आखदा है। अंगद कहिंदा कि तेरे प्रकार दे नाल सुनी हुई है, मैनू ऐसा पता लग चुका है कि तू ते पराई इस्त्री नू चुराए कि ये तेरी वड्डी धर्मशीलता है। देखी नयन दूत बूढ़ न मारो धर्म व्रत तारी। इस तो अलावा तू ऐसा भी कहना है कि धर्म दी नीति नू तारण करके मेरियां करड़ियां गल्लां नू तू सही जा रहा है, अजे तक मैनू कुछ आख्या नहीं है। कहिंदा है कि मैं दूत रख्या भी तेरी अपनी अखां दे नाल वेख ली है। इस तो अलावा मैं अंगद कहिंदा है कि ऐसे धर्म व्रत तारण करन वाले नू पाव के तेनू डुब के मर जाना चाहिदा। कान नाक बिन भगन निहारी, कीन तुम धर्म बेचारी। इस तो अलावा फिर मखौल दे लहजे दे नाल अंगद कहन लगा, कहिंदा कि मैनू पता लगा कि कान नाक बिन भगन निहारी, पाव के अपनी भैन नू तू कन्ना ते नक तो बगैर वेख्या तामी मैनू लगदा कि तू धर्म दे विचार करके उन्हां नू खिमा कर दिता जिन्हां ने तेरी भैन दी ऐसी हालत कीती। धर्मशीलता तव जग जागी, पावा दर्स हमो बड़ पागी। अंगद हुण ला ला के गल्लां करदा है। अंगद कहिंदा है कि तेरी जड़ी धर्मशीलता है ओह ते बहुत ज्यादा दुनिया दे विच प्रसिद्ध हो गई है। कहिंदा अंगद कि मैं ते बहुत वड्डा वड्डे भागां वाला हो गया कि ऐसे धर्म दे तारने दा मैनू अज दर्शन नसीब हो गए। जन कल पस जड़ जंत कप, सठ बिलोक मम बाहो। लोक पाल बल बिपल सस ग्रसन हेत सब राहो। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਅੰਗਦ ਦੀਆਂ ਆਖੀਆਂ ਹੋਈਆਂ ਗੱਲਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਰਾਵਣ ਗੁੱਸੇ ਦੇ ਵਿੱਚ ਆ ਗਿਆ ਤੇ ਫਿਰ ਕਹਿੰਦਾ, ਹੇ ਜੜ ਜੰਤੂ ਬਾਂਦਰਾ, ਤੂੰ ਬੇਕਾਰ ਦੇ ਵਿੱਚ ਬਕਵਾਸ ਨਾ ਕਰ। ਕਹਿੰਦਾ, ਹੇ ਦੁਸ਼ਟਾ, ਮੇਰੀਆਂ ਬਾਹਾਂ ਦੇ ਵੱਲ ਜ਼ਰਾ ਵੇਖ, ਇਹ ਸਾਰੇ ਲੋਕਪਾਲਾਂ ਦੇ ਵਿਸ਼ਾਲ ਬਲ ਰੂਪੀ ਚੰਦਰਮਾ ਨੂੰ ਗਰਸਣ ਦੇ ਵਾਸਤੇ ਇਹ ਮੇਰੀਆਂ ਜਿਹੜੀਆਂ ਬਾਹਾਂ ਨੇ ਇਹ ਰਾਹੂ ਦੇ ਵਰਗੀਆਂ ਨੇ। ਪੌਣ ਨਾਵ ਸਰ ਮਮ ਕਰ ਨਿਕਰ ਕਮਲਨ ਪਰ ਕਰ ਬਾਸ, ਸੋਬਤ ਪਾਇਓ ਮਰਾਲ ਏਵ ਸੋਬ ਸਹਿਤ ਕੈਲਾਸ਼। ਇਸ ਤੋਂ ਇਲਾਵਾ ਰਾਵਣ ਕਹਿੰਦਾ ਕਿ ਫਿਰ ਆਕਾਸ਼ ਰੂਪੀ ਸਰੋਵਰ ਦੇ ਵਿੱਚ ਮੇਰੀਆਂ ਬਾਹਾਂ ਰੂਪੀ ਕਮਲਾਂ ਦੇ ਉੱਤੇ ਵਸ ਕੇ ਸ਼ਿਵਜੀ ਸਹਿਤ ਕੈਲਾਸ਼ ਪਹਾੜ ਦੇ ਹੰਸ ਵਾਂਗ ਬਹੁਤ ਜ਼ਿਆਦਾ ਸੁਸ਼ੋਭਿਤ ਹੋਇਆ ਹੈ।
ਤੁਮਰੇ ਕਟਕ ਮਾਜ ਸੁਣ ਅੰਗਦ ਮੋਸਨ ਪਿਰੇ ਕਵਣ ਜੋਦਾ ਬਦ।
ਗੁੱਸੇ ਦੇ ਨਾਲ ਰਾਵਣ ਕਹਿੰਦਾ ਕਿ ਹੇ ਅੰਗਦ ਸੁਣ, ਤੇਰੀ ਸੈਨਾ ਦੇ ਵਿੱਚ ਦਸ ਕੋਈ ਐਸਾ ਯੋਧਾ ਹੈ ਜਿਹੜਾ ਮੇਰੇ ਨਾਲ ਲੜਾਈ ਕਰੇਗਾ।
ਤਵ ਪ੍ਰਭ ਨਾਰ ਬਿਰੰਚ ਬਲਹੀਨਾ ਅਨਜ ਤਾਸ ਦੁਖ ਦੁਖੀ ਮਲੀਨਾ।
ਰਾਵਣ ਕਹਿੰਦਾ ਕਿ ਤੇਰਾ ਜਿਹੜਾ ਸਵਾਮੀ ਹੈ, ਜਿਹਦਾ ਤੂੰ ਰਾਮ ਨਾਮ ਬਿਆਨ ਕਰਦਾ, ਉਹ ਤੇਰਾ ਰਾਮ ਸਵਾਮੀ ਤੇ ਆਪਣੀ ਇਸਤਰੀ ਦੇ ਵਿਯੋਗ ਦੇ ਵਿੱਚ ਬਹੁਤ ਜ਼ਿਆਦਾ ਬਲ ਤੋਂ ਹੀਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜਿਹੜਾ ਰਾਮ ਦਾ ਛੋਟਾ ਭਰਾ ਲਛਮਣ ਹੈ, ਉਹ ਵੀ ਇਸੇ ਹੀ ਦੁੱਖ ਦੇ ਨਾਲ ਬਹੁਤ ਜ਼ਿਆਦਾ ਦੁਖੀ ਤੇ ਉਦਾਸ ਰਹਿੰਦਾ।
ਤੁਮ ਸਗਰੀਵ ਕੂਲ ਦਮ ਦੋ ਅਨਜ ਹਮਾਰ ਪੀਰ ਅਤ ਸੋ।
ਇਸ ਤੋਂ ਇਲਾਵਾ ਰਾਵਣ ਕਹਿੰਦਾ ਕਿ ਤੇਰੇ ਸਮੇਤ ਜਿਹੜਾ ਤੇਰਾ ਚਾਚਾ ਸੁਗਰੀਵ ਹੈ, ਉਹ ਇਸ ਤਰ੍ਹਾਂ ਦੇ ਨੇ ਜਿਵੇਂ ਕਿ ਨਦੀ ਦੇ ਕਿਨਾਰੇ ਦੇ ਉੱਤੇ ਰੁੱਖ ਹੋਣ, ਕਿਉਂਕਿ ਜਿਹੜੇ ਰੁੱਖ ਨਦੀ ਦੇ ਕਿਨਾਰੇ ਦੇ ਉੱਤੇ ਹੁੰਦੇ ਨੇ, ਉਹਨਾਂ ਦਾ ਬਹੁਤਾ ਜ਼ਿਆਦਾ ਜੀਵਨ ਆਂਚਿਆ ਨਹੀਂ ਜਾ ਸਕਦਾ, ਉਹਨਾਂ ਦਾ ਬਹੁਤਾ ਜ਼ਿਆਦਾ ਲੰਮਾ ਜੀਵਨ ਨਹੀਂ ਹੁੰਦਾ, ਕਿਉਂਕਿ ਨਦੀ ਦੀ ਢਹਿ ਲੱਗਣ ਦੇ ਨਾਲ ਆਖਰਕਾਰ ਨਦੀ ਤੇ ਖਲੋਤੇ ਹੋਏ ਰੁੱਖ ਡਿੱਗ ਜਾਂਦੇ ਨੇ। ਰਾਵਣ ਕਹਿੰਦਾ ਹੈ ਅੰਗਦ ਨੂੰ ਕਿ ਤੇਰੀ ਤੇ ਸੁਗਰੀਵ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਕਿ ਨਦੀ ਦੇ ਕਿਨਾਰੇ ਦੇ ਉੱਤੇ ਰੁੱਖ ਹੋਣ। ਇਸ ਤੋਂ ਇਲਾਵਾ ਕਹਿੰਦਾ ਅਨਜ ਹਮਾਰ ਪੀਰ ਅਤ ਸੋ। ਇਸ ਤੋਂ ਇਲਾਵਾ ਮੇਰਾ ਜਿਹੜਾ ਭਰਾ ਭਵਿਸ਼ਣ ਤੁਹਾਡੇ ਸਾਰਿਆਂ ਦੇ ਨਾਲ ਮਿਲਿਆ ਹੋਇਆ, ਉਹ ਬਹੁਤ ਹੀ ਜ਼ਿਆਦਾ ਡਰਪੋਕ ਹੈ, ਇਸ ਕਰਕੇ ਉਹਦੇ ਤੋਂ ਬਹਾਦਰੀ ਕਿਸੇ ਪ੍ਰਕਾਰ ਦੀ ਬਹਾਦਰੀ ਦਿਖਾਏਗਾ, ਇਹ ਤੇ ਆਸ਼ਾ ਹੀ ਨਹੀਂ ਕੀਤੀ ਜਾ ਸਕਦੀ।
ਜਾਮਵੰਤ ਮੰਤਰੀ ਅਤ ਬੂੜਾ ਸੋ ਕੇ ਹੋਏ ਅਬ ਸਮਰਥ ਗੂੜਾ।
ਇਸ ਤੋਂ ਇਲਾਵਾ ਰਾਵਣ ਕਹਿੰਦਾ ਕਿ ਜਾਮਵੰਤ ਜਿਹੜਾ ਤੁਹਾਡਾ ਮੰਤਰੀ ਹੈ, ਉਹ ਬਹੁਤ ਜ਼ਿਆਦਾ ਇਸ ਵੇਲੇ ਬੁੱਢਾ ਹੋ ਚੁੱਕਾ ਹੈ, ਇਸ ਕਰਕੇ ਉਹ ਬੁੱਢਾ ਜਾਮਵੰਤ ਮੰਤਰੀ ਜਿਹੜਾ ਹੈ, ਉਹ ਲੜਾਈ ਦੇ ਵਾਸਤੇ ਤਿਆਰ ਹੋਵੇਗਾ, ਇਹ ਗੱਲ ਕੁਝ ਕਹੀ ਨਹੀਂ ਜਾ ਸਕਦੀ।
ਸਿਲਪ ਕਰਮ ਜਾਣੈ ਨਾਲ ਨੀਲਾ ਹੈ ਕਪ ਏਕ ਮਹਾਬਲ ਸ਼ਿਲਾ।
ਰਾਵਣ ਕਹਿੰਦਾ ਕਿ ਜਿਹੜੇ ਨਲ ਤੇ ਨੀਲ ਬਹੁਤ ਵੱਡੇ ਤੁਸੀਂ ਯੋਧੇ ਸਮਝਦੇ ਹੋ, ਉਹ ਤੇ ਸਿਰਫ ਵਿਚਾਰੇ ਕਾਰੀਗਰੀ ਦਾ ਕੰਮ ਜਾਣਦੇ ਨੇ, ਪਰ ਕਹਿੰਦਾ ਹੈ ਕਪ ਏਕ ਮਹਾਬਲ ਸ਼ੀਲਾ। ਪਰ ਰਾਵਣ ਕਹਿੰਦਾ ਹਾਂ, ਇੱਕ ਜਿਹੜਾ ਬਾਂਦਰ ਹੈ ਜਿਹੜਾ ਕਿ ਬਹੁਤ ਵੱਡਾ ਬਲਸ਼ਾਲੀ ਹੈ, ਉਹ ਤੁਹਾਡੇ ਕੋਲ ਹੈ। ਇਸ਼ਾਰਾ ਕਰਦਾ ਹੈ ਹਨੂਮਾਨ ਦੇ ਵੱਲ ਕਿ ਬਾਕੀ ਦੇ ਸਾਰੇ ਤੁਸੀਂ ਨਿਕਾਰਿਓ, ਇੱਕੋ ਬਾਂਦਰ ਜਿਹੜਾ ਹਨੂਮਾਨ ਹੈ ਉਹ ਤੁਹਾਡੇ ਵਿੱਚ ਵੱਡਾ ਬਲਸ਼ਾਲੀ।
ਆਵਾ ਪ੍ਰਥਮ ਨਗਰ ਜਿਹ ਜਾਰਾ ਸੁਣਤ ਬਚਨ ਕਹਿ ਬਾਲ ਕੁਮਾਰਾ।
ਰਾਵਣ ਕਹਿੰਦਾ ਇੱਕੋ ਜਿਹੜਾ ਉਹ ਬਾਂਦਰ ਪਹਿਲਾਂ ਆਇਆ ਸੀ ਮੇਰੇ ਕੋਲ, ਜਿਹਨੇ ਕਿ ਲੰਕਾ ਨੂੰ ਸਾੜਿਆ, ਉਹ ਹੀ ਕੁਝ ਕਰ ਸਕਦਾ, ਹੋਰ ਤੇ ਤੁਹਾਡੇ ਵਿੱਚੋਂ ਕੋਈ ਵੀ ਕੁਝ ਨਹੀਂ ਕਰ ਸਕਦਾ। जदो रावण ने ऐसा आख्या सुनत बचन कह बाल कुमारा बाली दा पुत्र फिर अंगद इस प्रकार दे नाल बोले सात बचन कहो निश्चर नाहा सांचो कीस कीन पुर दाहा। जदों रावण ने ऐसियां गल्लां बयान कीतियां अगों फिर अचंबे दे नाल इस तरह अंगद बोलिया कि जिवें किसे गल दा कोई पता ही नहीं हुंदा कि की इत्थे वापर गया। अचानक कहिंदा कि वाकया ही उस हनुमान ने तेरी लंका नूं साड़ दिता जेड़ा तेरे दसन दे मुताबक मेरे तों पहला आया सी। कहिंदा कि वाकया ही ऐसा होया है। हैरानी दे नाल अंगद रावण नूं कहिंदा सात बचन कहो निश्चर नाहा सांचो कीस कीन पुर दाहा। हैरानी दी दशा दे विच होके अंगद रावण नूं कहिंदा कि जेड़ी तू गल दसी है मैनू ते उस गल दे उते रता भी यकीन नहीं हो रहा। इस करके सचो सच बयान कर के वाकया ही ऐसा होया कि जेड़ा हनुमान पहला आया सी उन्ने तेरी लंका नूं साड़ दिता। रावण नगर अल्प कप दही सुन अस बचन सात को कही। कहिंदा है अंगद के कहिंदा है कि रावण दे नगर नू एक छोटे जे बांदर ने साड़ दिता। भला ऐसे बचन नू सुन के कौन सच मनेगा। पाव के मेनू ते यह गल तेरी सच्ची प्रतीत नहीं हो रही के तू कहना के पहला जेड़ा बांदर हनुमान आया सी उन्हें तेरी लंका नू साड़ दिता। जो यत सुपट सहायो रावण सो सगरीव केर लग तावन। इस तो बाद अंगद कहिंदा के सुन रावण जिस हनुमान दे बल दी तू बहुत ज्यादा प्रशंसा करदा है कि उन्हें तेरी लंका नू साड़ दिता दरअसल ओ ते साडे विचों एक बहुत छोटा जिहा सिपाही है। कहिंदा है कि सुग्रीव दा ओ छोटा जिहा एक हलकारा है जेड़ा इधर उधर दी खबरां नू पहुंचाउंदा है। ओ कोई बहुत वड्डा योद्धा नहीं है जिदे जस नू तो वड्डा करके बयान कीता। चले बहुत सो वीर न होई पठे खबर लेन हम सोई। अंगद कहिंदा है ओ हनुमान चलदा ते जरूर है पाव के ओ चलदा जरूर है इधर उधर खबरां जरूर पहुंचाउंदा है पर कहिंदा के ओ कोई बहुत वड्डा सूरमा नहीं है जिदे जस नूं तूं बयान कीता ओनू तां असीं सिर्फ तेरे तक खबर लैण दे वास्ते भेजा सी पर तूं ते ओदे जस दे पुल बन रहे कि उन्हें इन्ना कुछ कर दिता। दरअसल साडे विचों ओ हलकारा है एक दूजे दियां खबरां पहुंचाउण वाला है ओ कोई बहुत वड्डा सूरमा नहीं है। इस प्रकार दे नाल अंगद ने रावण नूं आख्या सत नगर कप जा रियो बिन बिन प्रभ आयस पाए फिर न गयो सगरीब पै तेह पै रहा लुकाए। ग्रंथाकार तुलसीदास जी बयान करदे ने आख्या अंगद ने कि सचमुच उस बांदर ने भगवान राम दी आग्या प्राप्त कीते तों बगैर ही तेरे नगर नूं साड़ दिता। हुण कहिंदा कि मैनूं प्रतीत हुंदा इसे डर दे नाल मुड़ के सुग्रीव कोल ओ नहीं पहुंचा ना आण के उसने भगवान रामचंद्र जी दे हनुमान ने दर्शन कीते ने। कहिंदा कि मैनूं लगदा है कि डर के हनुमान किते लुकिया होया क्योंकि भगवान जी ने ऐसी आग्या नहीं सी दित्ती कि तू ऐसा करना है। उन्हें अपनी मर्जी दे मुताबक इथे तरथल मचा दिता तेरी लंका नू साड़ दिता इस करके वो वापस पहुंचिया नहीं है इसे करके किते लुकिया होवेगा जान बुझ के ऐसियां गल्लां कह रहा है हनुमान दे बारे अंगद रावण नू। सात कह दस कंद सब मोह न सुन कछ कोह को न हमारे कटके अस तो सन लरत जो सोह। अंगद कहिंदा कि हे रावण तुसी सारा कुछ ठीक ही बयान कीता ਉਸ ਨੂੰ ਸੁਣ ਕੇ ਮੈਨੂੰ ਕੁਝ ਵੀ ਕ੍ਰੋਧ ਨਹੀਂ ਹੋਇਆ। ਸਾਡੀ ਸੈਨਾ ਦੇ ਵਿੱਚ ਐਸਾ ਕੋਈ ਵੀ ਨਹੀਂ ਹੈ ਕਿ ਜਿਹੜਾ ਤੁਹਾਡੇ ਦੀ ਸੋਭਾ ਦੀ ਪ੍ਰਾਪਤੀ ਕਰੇ। ਭਾਵ ਕਿ ਸਾਡੀ ਸੈਨਾ ਦੀ ਸੋਭਾ ਘਟਦੀ ਨੀਚ ਦੇ ਨਾਲ ਲੜਿਆ ਜਾਵੇ ਤਾਂ। ਪ੍ਰੀਤ ਵਿਰੋਧ ਸਮਾਨ ਸਨ ਕਰ ਨੀਤ ਅਸ ਆਹੇ, ਜੋ ਮ੍ਰਿਗ ਪਤ ਬਦ ਮੇਂਡ ਕਨ ਭਲਕ ਆਹੇ। ਅੰਗਦ ਕਹਿੰਦਾ ਕਿ ਪ੍ਰੀਤ ਤੇ ਵੈਰ ਬਰਾਬਰੀ ਵਾਲੇ ਦੇ ਨਾਲ ਹੀ ਕਰਨਾ ਚਾਹੀਦਾ। ਨੀਤੀ ਐਸਾ ਹੀ ਬਿਆਨ ਕਰਦੀ ਹੈ, ਜੇਕਰ ਸ਼ੇਰ ਡੱਡੂਆਂ ਨੂੰ ਮਾਰੇ ਤਾਂ ਕੀ ਉਸ ਨੂੰ ਕੋਈ ਚੰਗਾ ਆਖੇਗਾ। ਭਾਵ ਕੇ ਡੱਡੂਆਂ ਨੂੰ ਮਾਰਨ ਦੇ ਨਾਲ ਸ਼ੇਰ ਦੀ ਸ਼ੋਭਾ ਬਹੁਤ ਜ਼ਿਆਦਾ ਘਟ ਜਾਵੇਗੀ। ਜਦ ਪਲਗਤਾ ਰਾਮ ਕੋ ਤੋਹੇ ਬਦੇ ਬੜ ਦੋਸ਼, ਤਦਪ ਕਠਨ ਦਸ ਕੰਠ ਸੁਣ ਛਤਰ ਜਾਤ ਕਰ ਰੋਸ਼। ਅੰਗਦ ਕਹਿੰਦਾ ਕਿ ਭਾਵੇਂ ਤੈਨੂੰ ਮਾਰਨ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦੀ ਤੁਛਤਾ ਹੈ, ਪਰ ਤਾਂ ਨਾਲੇ ਵੱਡਾ ਦੋਸ਼ ਲੱਗੇਗਾ ਤੇਰੇ ਮਾਰਨ ਦਾ ਭਗਵਾਨ ਰਾਮ ਜੀ ਨੂੰ। ਪਰ ਤਾਂ ਵੀ ਕਹਿੰਦਾ ਸੁਣ ਰਾਵਣ, ਛਤਰੀ ਜਾਤੀ ਹੈ ਭਗਵਾਨ ਦੀ, ਇਸ ਕਰਕੇ ਕ੍ਰੋਧ ਜਿਹੜਾ ਭਗਵਾਨ ਦਾ ਹੈ ਉਹ ਬਹੁਤ ਕਠੋਰ ਹੈ, ਜਿਹੜਾ ਤੈਨੂੰ ਛੱਡੇਗਾ ਨੀ। ਬਕਰਯੁਕਤ ਤਨ ਬਚਨ ਸਰ ਹਿਰਦੈ ਦਹੋ ਰਿਪ ਕੀਸ, ਪ੍ਰਤਿਉੱਤਰ ਸੜਨ ਸਿਨ ਮਨੋ ਕਾੜਤ ਪਟ ਪਟ ਦਸ ਸੀਸ। ਗ੍ਰੰਥਾਕਾਰ ਤੁਲਸੀ ਦਾਸ ਜੀ ਇੱਕ ਪ੍ਰਮਾਣ ਦਿੰਦੇ ਨੇ, ਅੰਗਦ ਦੇ ਵਿਅੰਗ ਉਕਤੀ ਰੂਪੀ ਧਨਸ਼ ਦੇ ਨਾਲ ਬਚਨ ਰੂਪੀ ਬਾਣ ਛੱਡ ਕੇ ਵੈਰੀ ਦਾ ਹਿਰਦਾ ਸਾੜ ਦਿੱਤਾ। ਵੀਰ ਰਾਵਣ ਉਹਨਾਂ ਬਾਣਾਂ ਨੂੰ ਮੰਨੋ ਕੇ ਪ੍ਰਤੀ ਉੱਤਰ ਰੂਪੀ ਸੰਨਿਆ ਦੇ ਨਾਲ ਆਪਣੇ ਹਿਰਦੇ ਦੇ ਵਿੱਚੋਂ ਕੱਢੀ ਜਾ ਰਿਹਾ, ਆਪਣੇ ਹਿਰਦੇ ਦੇ ਵਿੱਚੋਂ ਕੱਢ ਰਿਹਾ। ਹੰਸ ਬੋਲਿਓ ਦਸ ਮੌਲ ਤਬ ਕਰ ਬੜ ਗੁਣ ਏਕ, ਜੋ ਪ੍ਰਤਿਪਾਲੈ ਤਾਸ ਹਿਤ ਕਰੈ ਯੋ ਪਾਵ ਅਨੇਕ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ, ਉਸ ਵੇਲੇ ਰਾਵਣ ਹੱਸਦਾ ਹੋਇਆ ਬੋਲਿਆ, ਕਹਿੰਦਾ ਕਿ ਬਾਂਦਰ ਦਾ ਇਹ ਬਹੁਤ ਵੱਡਾ ਗੁਣ ਹੁੰਦਾ ਹੈ ਕਿ ਜਿਹੜਾ ਉਹਨੂੰ ਪਾਲਦਾ ਹੈ ਉਹ ਬਾਂਦਰ ਅਨੇਕ ਉਪਾਵਾਂ ਦੇ ਨਾਲ ਉਸ ਦਾ ਭਲਾ ਕਰਨ ਦੇ ਵਿੱਚ ਉਦਮ ਨੂੰ ਧਾਰਨ ਕਰੀ ਰੱਖਦਾ।
ਤਨ ਕੀਸ ਜੋ ਨਿਜ ਪ੍ਰਭ ਕਾਜਾ, ਜਹ ਤਹ ਨਾਚੈ ਪਰ ਹਰ ਲਾਜਾ।
ਰਾਵਣ ਕਹਿੰਦਾ ਹੈ ਕਿ ਬਾਂਦਰ ਧਨ ਹੈ ਜਿਹੜਾ ਆਪਣੇ ਮਾਲਕ ਦੇ ਲਈ ਸ਼ਰਮ ਲਾ ਕੇ ਇਧਰ ਉਧਰ ਨੱਚਦਾ ਫਿਰਦਾ ਹੈ।
ਨਾਚ ਕੂਦ ਕਰ ਲੋਗ ਰਿਜਾਈ, ਪਤ ਹਿਤ ਕਰ ਧਰਮ ਨਿਪ ਨਾਈ।
ਕਹਿੰਦਾ ਰਾਵਣ ਕੇ ਨੱਚ ਕੁੱਦ ਕੇ ਤੇ ਲੋਕਾਂ ਨੂੰ ਰਿਜਾ ਕੇ ਆਪਣੇ ਸਵਾਮੀ ਦਾ ਬਾਂਦਰ ਹਮੇਸ਼ਾ ਹਿੱਤ ਕਰਦਾ ਹੈ, ਇਹੀ ਉਸ ਦੀ ਧਰਮ ਦੇ ਵਿੱਚ ਨਿਪੁੰਨਤਾ ਮੰਨੀ ਜਾਂਦੀ।
ਅੰਗਦ ਸਵਾਮ ਭਗਤ ਤਵ ਜਾਤੀ, ਪ੍ਰਭ ਗੁਣ ਕਸ ਨ ਕਹੈ ਇਹ ਪਾਤੀ।
ਰਾਵਣ ਕਹਿੰਦਾ ਹੇ ਅੰਗਦ, ਤੇਰੀ ਵੀ ਜਾਤੀ ਬਾਂਦਰ ਹੈ, ਭਾਵ ਕੇ ਤੂੰ ਵੀ ਬਾਂਦਰ ਹੈ ਤੇ ਆਪਣੇ ਸਵਾਮੀ ਦਾ ਭਗਤ ਹੈ, ਇਸ ਕਰਕੇ ਤੂੰ ਆਪਣੇ ਮਾਲਕ ਦੇ ਗੁਣਾਂ ਦਾ ਗਾਣ ਤੇ ਜ਼ਰੂਰ ਹੀ ਬਿਆਨ ਕਰੇਗਾ। ਇਸ ਗੱਲ ਦੇ ਵਿੱਚ ਕੋਈ ਅਤ ਕਥਨੀ ਨਹੀਂ ਹੈ ਕਿ ਤੂੰ ਆਪਣੇ ਸਵਾਮੀ ਮਾਲਕ ਦੀ ਸੋਭਾ ਦਾ ਮੇਰੇ ਸਾਹਮਣੇ ਬਿਆਨ ਕਰ ਰਹੇ।
ਮੈਂ ਗੁਣ ਗਾਹਕ ਪਰਮ ਸੁਜਾਨਾ, ਤਵ ਕਟ ਰਟਨ ਕਰੋ ਨਹੀਂ ਕਾਨਾ।
ਰਾਵਣ ਕਹਿੰਦਾ ਕਿ ਮੈਂ ਗੁਣਾ ਦਾ ਗਾਹਕ ਹਾਂ ਤੇ ਬਹੁਤ ਜ਼ਿਆਦਾ ਪਰਮ ਸੁਜਾਨ ਹਾਂ, ਇਸੇ ਵਾਸਤੇ ਤੇਰੀਆਂ ਚੁਭਣ ਵਾਲੀਆਂ ਗੱਲਾਂ ਦੇ ਵੱਲ ਮੈਂ ਆਪਣੇ ਕੰਨਾਂ ਨੂੰ ਨਹੀਂ ਕਰਦਾ। ਭਾਵ ਕਿ ਤੇਰੀਆਂ ਜਿਹੜੀਆਂ ਚੁਭਣ ਵਾਲੀਆਂ ਗੱਲਾਂ ਨੇ ਮੈਂ ਉਹਨਾਂ ਦੇ ਵੱਲ ਇਸੇ ਕਰਕੇ ਰਤਾ ਵੀ ਧਿਆਨ ਨਹੀਂ ਦਿੰਦਾ।
ਕਹਿ ਕਪ ਤਵ ਗੁਣ ਗਾਹਕ ਤਾਈ, ਸਤ ਪਵਨ ਸੁਤ ਮੋਹੇ ਸੁਣਾਈ।
ਜਦੋਂ ਰਾਵਣ ਨੇ ਐਸਾ ਆਖਿਆ ਤੇ ਫਿਰ ਸੱਚ ਬਿਆਨ ਕੀਤਾ ਹੈ ਕਹਿੰਦਾ ਕਿ ਤੇਰੀ ਜਿਹੜੀ ਗੁਣਾਂ ਦੀ ਗਾਹਕ ਤੇ ਤੂੰ ਜਿਹੜਾ ਗੁਣਾਂ ਦਾ ਗਾਹਕ ਹੈ ਉਹ ਤੇ ਮੈਨੂੰ ਚੰਗੇ ਪ੍ਰਕਾਰ ਦੇ ਨਾਲ ਪਤਾ ਹੈ ਕਿਉਂਕਿ ਹਨੂਮਾਨ ਸਾਡੇ ਕੋਲ ਪਹੁੰਚ ਚੁੱਕਾ ਹੈ ਤੇ ਉਹਨੇ ਤੇਰੀ ਐਸੀ ਜਿਹੜੀ ਹਕੀਕਤ ਹੈ ਉਹ ਮੈਨੂੰ ਭਲੀ ਪ੍ਰਕਾਰ ਦੇ ਨਾਲ ਸੁਣਾਈ ਹੋਈ ਹੈ। ਇਸ ਪ੍ਰਕਾਰ ਦੇ ਨਾਲ ਦੂਤ ਅੰਗਦ ਨੇ ਕਹਿਣਾ ਰਾਵਣ ਨੂੰ ਸ਼ੁਰੂ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀ ਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।